ਸਲੋਕ ਮਹੱਲਾ ਪਹਿਲਾ। ਜਿਸ ਵੇਲੇ ਗੁਰੂ ਨਾਨਕ ਦੇਵ ਜੀ ਸੰਸਾਰ ਨੂੰ ਤਾਰਦੇ ਸੁਮੇਰ ਪਰਬਤ ਤੇ ਪਹੁੰਚੇ, ਫਿਰ ਜਾਇ ਚੜਿਆ ਸੁਮੇਰ ਪਰ ਸਿੱਧ ਮੰਡਲੀ ਦ੍ਰਿਸ਼ਟੀ ਆਈ ਤਾਂ ਸਿੱਧਾਂ ਨੇ ਬੇਨਤੀ ਕੀਤੀ, ਆਪ ਸੰਸਾਰ ਚ ਆਏ ਹੋ, ਦੱਸੋ ਹੁਣ ਮਾਤ ਲੋਕ ਦੇ ਵਿੱਚ ਲੋਕਾਂ ਦਾ ਕੀ ਵਰਤਾਰਾ ਵਰਤ ਰਿਹਾ। ਤਾਂ ਗੁਰੂ ਨਾਨਕ ਦੇਵ ਜੀ ਫਰਮਾਉਂਦੇ ਨੇ, ਸੱਚ ਕਾਲ ਕੂੜ ਵਰਤਿਆ ਕਲ ਕਾਲਖ ਬੇਤਾਲ। ਮਹਾਰਾਜ ਕਹੇ ਤੁਸੀਂ ਤਾਂ ਹੁਣ ਇੱਥੇ ਲੋਕੇ ਪਹਾੜਾਂ ਚ ਬੈਠੇ ਹੋ, ਉੱਥੇ ਦੁਨੀਆਂ ਦਾ ਪਤਾ ਕੀ ਹਾਲ ਹੈ। ਸੱਚ ਦਾ ਤਾਂ ਕਾਲ ਪੈ ਗਿਆ ਦੁਨੀਆਂ ਚ, ਸੰਸਾਰਕ ਜੀਵਾਂ ਦੇ ਹਿਰਦੇ ਚ ਸੱਚ ਤਾਂ ਉੱਡ ਹੀ ਗਿਆ, ਤੇ ਕੂੜ ਹੁੰਦਾ ਝੂਠ ਬੋਲਣਾ ਹੀ, ਜਿੱਥੇ ਕਿੱਥੇ ਵਰਤਿਆ ਝੂਠ ਕੂੜ ਫਿਰਿਆ ਪ੍ਰਧਾਨ ਵੇ ਲਾ ਲਓ, ਸਾਰੀ ਦੁਨੀਆਂ ਬਸ ਹੁਣ ਝੂਠ ਤੇ ਲੱਗੀ ਹੋਈ ਹੈ। ਕਲਯੁਗ ਦੀ ਜਿਹੜੀ ਕਿਰਿਆ ਨਾ ਕਾਲ ਖੁੰਦੀ ਪਾਪਾਂ ਵਾਲੀ, ਇਸ ਕਰਕੇ ਜੀਵ ਬੇਤਾਲ ਬਣ ਗਏ, ਭੂਤ ਨੇ ਜਿਉਂਦੇ ਭੂਤ ਨੇ ਇਹ ਸਰੂਪ ਤੋਂ ਬੇ ਤੋਂ ਭਾਵ ਰਹਿਤ ਹੋ ਗਏ ਨੇ, ਸਰੂਪ ਤਾਲ ਤੋਂ ਸਰੂਪ ਦੇ ਗਿਆਨ ਤੋਂ ਰਹਿਤ ਹੋ ਗਏ ਲੋਕ ਉੱਥੇ ਹੁਣ। ਇਸੇ ਕਰਕੇ ਭਾਈ ਗੁਰਦਾਸ ਜੀ ਨੇ ਵੀ ਕਿਹਾ ਨਾ, ਫਿਰ ਪੁੱਛਣ ਸਿੱਧ ਨਾਨਕਾ ਮਾਤ ਲੋਕ ਵਿੱਚ ਕਿਆ ਵਰਤਾਰਾ, ਸਭ ਸਿੱਧੇ ਬੁੱਝਿਆ ਕਲ ਤਾਰ ਨਾਨਕ ਅਵਤਾਰਾ। ਬਾਬੇ ਆਖਿਆ ਨਾਥ ਜੀ ਸੱਚ ਚੰਦਰਮਾ ਕੂੜ ਅੰਧਾਰਾ, ਕੂੜਾ ਮਾਪਸ ਵਰਤਿਆ ਹੋਂ ਭਾਲਣ ਚੜਿਆ ਸੰਸਾਰਾ, ਪਾਪ ਗ੍ਰਾਸੀ ਪ੍ਰਿਥਵੀ ਧੌਲ ਖੜਾ ਧਰ ਹੇਠ ਪੁਕਾਰਾ, ਕਲ ਕਾਤੀ ਰਾਜੇ ਕਸ ਆਈ ਧਰਮ ਪੰਖ ਕਰ ਉੱਡਰਿਆ, ਕੂੜਾ ਮਾਪਸ ਸੱਚ ਚੰਦਰਮਾ ਦੀਸੈ ਨਾਹੀ ਕਹਿ ਚੜਿਆ, ਹਉ ਭਾਲ ਵਿਕੁੰਨੀ ਹੋਈ ਅੰਧੇਰਾ ਰਾਹੁ ਨਾ ਕੋਈ, ਕਲ ਆਈ ਕੁੱਤੇ ਮੂਹੀ ਖਾਜ ਹੋਆ ਹੋਇਆ ਮੁਰਦਾਰ ਗੁਸਾਈ, ਰਾਜੇ ਪਾਪ ਕਮਾਮ ਦੇ ਉਲਟੀ ਵਾੜ ਖੇਤ ਕੋ ਖਾਈ। ਇਹ ਦੁਨੀਆਂ ਦਾ ਹਾਲ ਹੈ ਉੱਥੇ, ਬੀਓ ਬੀਜ ਪਤ ਲੈ ਗਏ। ਕਹਿੰਦੇ ਸਿੱਧੋ ਜਿਹੜੇ ਪੁਰਸ਼ ਬੀਓ ਸੀ ਨਾ, ਦੂਜੇ ਬੀਜਾਂ ਦੇ ਬੀਜਣ ਵਾਲੇ, ਉਹ ਤਾਂ ਪਤ ਆਵਰ ਉਹਨੂੰ ਲੈ ਗਏ। ਦੂਜੇ ਬੀਜਾਂ ਵਾਲੇ ਕਿਹੜੇ ਜੀ? ਕਹਿੰਦੇ ਸਤਯੁਗ ਵਿੱਚ ਜਿਹੜੇ ਸੱਚ ਬੋਲਣ ਵਾਲੇ ਸੀ, ਤ੍ਰੇਤੇ ਵਿੱਚ ਜੱਗ ਕਰਨ ਵਾਲੇ ਸੀ, ਤੇ ਦੁਆਪਰ ਵਿੱਚ ਤਾਪ ਆਦਿਕ ਕਰਨ ਵਾਲੇ ਜਿਹੜੇ ਲੋਕ ਸੀ, ਤਾਪ ਪੂਜਾ ਬੀਜਾਂ ਦੇ ਬੀਜਣ ਵਾਲੇ, ਉਹ ਤਾਂ ਸਾਰੇ ਇੱਜ਼ਤ ਪਤ ਲੈ ਗਏ। ਸਤਯੁਗ ਸੱਤ, ਤੇਤਾ ਜੱਗੀ, ਦੁਆਪਰ ਪੂਜਾ ਚਾਰ, ਤਿੰਨੋਂ ਜੁਗ ਤਿੰਨੋਂ ਦੇੜੇ, ਕਲ ਕੇਵਲ ਨਾਮ ਆਧਾਰ। ਫਿਰ ਸਿੱਧਾਂ ਨੇ ਬੇਨਤੀ ਕੀਤੀ, ਮਹਾਰਾਜ ਉਹ ਬੀਜ ਨੂੰ ਹੁਣ ਬੀਜ ਸਕਦੇ ਕਿ ਨਹੀਂ? ਆਬ ਕਿਉਂ ਉਗਵੈ ਦਾਲ, ਉਹ ਬੀਜ ਹੁਣ ਕਿਵੇਂ ਉਗਥੇ ਉਦੇ ਹੋ ਸਕਦੇ, ਪ੍ਰਗਟ ਹੋ ਸਕਦੇ ਹੈ? ਕਹਿੰਦੇ ਕਿਉਂਕਿ ਦਾਲ ਜੋ ਹੋ ਗਈ, ਦਾਲ ਨੇ ਤਾਂ ਨਹੀਂ ਉੱਗਣਾ ਹੈ। ਕਹਿੰਦੇ ਮਹਾਰਾਜ ਦਾਲ ਕਿਵੇਂ ਹੋ ਗਈ ਬੀਜ ਦੀ? ਕਹਿੰਦੇ ਜੋ ਪੂਰੀ ਪੂਰੀ ਸਮੱਗਰੀ ਨਾ ਰਹੀ, ਪੂਰੇ ਪੂਰੇ ਕਰਾਉਣ ਵਾਲੇ ਰਿਖੀ ਪੁਰਸ਼ ਨਾ ਰਹੇ, ਪੂਰੀ ਵਿਧੀ ਨਾ ਰਹੀ, ਉਹਦੇ ਕਰਕੇ ਉਹ ਕਹਿੰਦੇ ਸਪਸ਼ਟ ਫੇਰ ਕਰਦੇ ਨੇ ਇਸੇ ਬਚਨ ਨੂੰ, ਜੇ ਇੱਕ ਹੋਏ ਤਾਂ ਉਗਵੈ ਰੁੱਤੀ ਹੂ ਰੁੱਤ ਹੋਏ। ਜੇ ਇੱਕ ਦਾਣਾ ਵੀ ਸਾਬਤ ਹੋਵੇ, ਕਰਾਉਣ ਵਾਲੇ ਪੂਰੇ ਰਿਖੀ ਮਿਲ ਜਾਣ, ਤਾਂ ਉਹ ਬੀਜ ਉਦੇ ਹੋ ਸਕਦਾ। ਕਰਾਉਣ ਵਾਲੇ ਤਾਂ ਨਹੀਂ ਪੂਰੇ ਹੋਣ, ਪਾਠ ਜੀ ਪਾਠੀ ਚੰਗੇ ਦੇ ਪਾਠੀ ਜੀ, ਉਹ ਜੀਵਨ ਵਾਲੇ ਹੋਣ ਜੀ, ਪਾਠੀ ਸ਼ੁੱਧ ਹੋਣ ਜੀ, ਤੇ ਆਪਦੇ ਘਰੇ ਫਰਿੱਜ ਚ ਮੀਟ ਆਂਡਾ ਸ਼ਰਾਬ ਭਰਿਆ ਹੁੰਦਾ। ਮਹਾਰਾਜ ਕਹਿੰਦੇ ਇਹ ਕਲਯੁਗ ਦੇ ਲੋਕ ਉਦਾਂ ਦੂਜੇ ਨੂੰ ਸ਼ੁੱਧ ਮੰਗਦੇ ਆ, ਆਪ ਸ਼ੁੱਧ ਨਹੀਂ ਹੋਣਾ। ਫਿਰ ਰੁੱਤਾਂ ਚ ਸ੍ਰੇਸ਼ਟ ਰੁੱਤ ਸਤਯੁਗ ਤ੍ਰੇਤੇ ਦੁਆਪਰ ਵਾਲੀ ਹੋਏ, ਤਾਂ ਹੀ ਬੀਜ ਉਹਦੇ ਹੋਣ, ਚਾਰੇ ਪਾਸੇ ਲੋਕ ਸੱਚੇ ਸੁੱਚੇ ਹੋਣ। ਹੁਣ ਰੁੱਤਾਂ ਵਿੱਚੋਂ ਸ੍ਰੇਸ਼ਟ ਰੁੱਤ ਵੀ ਨਹੀਂ, ਕਿਉਂਕਿ ਕਲਯੁਗ ਆ ਗਿਆ, ਇਸ ਲਈ ਉਦੇ ਨਹੀਂ ਹੁੰਦਾ। ਜਿਵੇਂ ਸਿੰਘ ਨੇ ਉੱਥੇ ਆਨੰਦਪੁਰ ਸਾਹਿਬ ਸ਼ਹੀਦਗੰਜ ਪੈਂਦਾ ਸਥਾਨ, ਜਿੱਥੇ ਕਈ ਹਜ਼ਾਰ ਸਿੰਘਾਂ ਦਾ ਸੰਸਕਾਰ ਹੋਇਆ ਹੋਇਆ, ਤਾਂ ਉਹ ਕਿਲ੍ਹੇ ਦੇ ਸਾਹਮਣੇ ਆਇਆ, ਉੱਥੇ ਸਿੰਘ ਸੀਗਾ ਹੈੱਡ ਗ੍ਰੰਥੀ ਨਿਹੰਗ ਸਿੰਘਾਂ ਦੇ ਵਿੱਚ, ਉਹਨਾਂ ਨੇ ਕੋਈ ਚੰਡੀ ਦੀ ਵਾਰ ਦੇ ਪਾਠ ਆਰੰਭ ਕਰਨੇ ਸੀ। ਉਹ ਇੱਕ ਜਿਮੀਦਾਰ ਘਿਓ ਬਣਾਉਂਦਾ ਹੁੰਦਾ ਸੀ, ਉਹ ਕਹਿੰਦੇ ਵੀ ਘਿਓ ਸ਼ੁੱਧ? ਹਾਂਜੀ। ਕਹਿੰਦੇ ਬਿਲਕੁਲ, ਮੈਂ ਖਰਾ ਬਣਾਉਂਦਾ ਘਰੇ, ਤੁਸੀਂ ਦੁਕਾਨ ਤੋਂ ਲਿਓ, ਪੈਸੇ ਮੈਂ ਜ਼ਿਆਦਾ ਲਓ। ਉਹਨਾਂ ਨੇ 150 ਰੁਪਏ ਕਿਲੋ ਦਿੱਤਾ ਘਿਓ, ਤੇ ਉਹ 150 ਰੁਪਏ ਕਿਲੋ ਮਹਾਂਪੁਰਖਾਂ ਨੇ ਪਾਠ ਸ਼ੁਰੂ ਕਰ ਲਿਆ। ਜਿਮੀਦਾਰ ਚੌਥੇ ਪੰਜਵੇਂ ਦਾ ਆ ਕੇ ਰੋਣ ਲੱਗ ਗਿਆ, ਕਹਿੰਦਾ ਕੀ ਹੋਇਆ? ਕਹਿੰਦਾ ਮੇਰੀਆਂ ਮੱਝਾਂ ਮਰ ਗਈਆਂ। ਉਹ ਸਮਝ ਗਏ, ਕਹਿੰਦੇ ਉਹ ਗੱਲ ਸੁਣ, ਕੁਛ ਗੜਬੜ ਕੀਤੀ ਸੀ? ਕਹਿੰਦੇ ਜੀ ਗਲਤੀ ਹੋ ਗਈ, ਮੈਂ ਫਾਰਮੀ ਘਿਓ ਪਾਤਾ ਸੀ ਰਾਤ ਨੂੰ ਵਿੱਚ, ਦੁੱਧ ਚ, ਦੁੱਧ ਜਮਾਉਣ ਵੇਲੇ ਫਾਰਮੀ ਘਿਓ ਵਿੱਚ ਪਾ ਦਿੰਦੇ, ਸਵੇਰੇ ਜਾਂ ਰਿੜਕ ਦੇ ਵਿੱਚ ਹੀ ਮਿਕਸ ਹੋ ਜਾਂਦਾ। ਕਹਿੰਦੇ ਹੁਣ ਲੈ ਲਾ ਸਵਾਦ। ਇਹ ਕਰਕੇ ਦੁਨੀਆਂ ਦੇ ਵਿੱਚ ਜਿਹੜੀ ਚੀਜ਼ ਆ ਕੋਈ ਅਸਲੀ ਵੀ ਨਹੀਂ ਮਿਲਦੀ, ਬੰਦਾ ਹੀ ਨਹੀਂ ਅਸਲੀ ਮਿਲਦਾ, ਸ਼ਰਧਾਲੂ ਹੀ ਨਹੀਂ ਅਸਲੀ ਮਿਲਦਾ, ਹੇਰਾ ਫੇਰੀ ਵੀ ਕਰੀ ਜਾਂ। ਜਿਵੇਂ ਬਾਬਾ ਹਰਨਾਮ ਸਿੰਘ ਜੀ ਨੇ ਕਿਹਾ ਸੀ ਰਾਮਪੁਰ ਖੇੜੇ ਵਾਲਿਆਂ ਨੇ, ਕਹਿੰਦੇ ਪੇਟ ਦਰਦ ਹਟ ਜੂ, ਕਹਿੰਦੇ ਕੋਈ ਨਹੀਂ ਆਪ ਪਾਠ ਸਹਿਜ ਕਰਾ ਲਿਓ, ਕਹਿੰਦੇ ਉਨੇ ਦਿਨ ਭਾਈ ਮੀਟ ਆਂਡਾ ਸ਼ਰਾਬ ਨਾ ਵਰਤਿਓ ਘਰ ਚ, ਜਾਂ ਪਾਠ ਹੁੰਦਾ ਹੋਇਆ ਨਾਲੇ ਪਾਠੀ ਸਿੰਘ ਸ਼ੁੱਧੀ ਵਾਲੇ ਲਿਆਇਓ। ਕਹਿੰਦੇ ਉਹ ਕਿੰਨੇ ਚਿਰ ਬਾਅਦ ਫੇਰ ਆਏ, ਬਾਬਾ ਜੀ ਦਰਦ ਤਾਂ ਹਟਿਆ ਨਹੀਂ। ਕਹਿੰਦੇ ਮੈਂ ਮਹਾਰਾਜ ਨੂੰ ਪੁੱਛਿਆ ਦਸਵੇਂ ਪਾਤਸ਼ਾਹ ਨੂੰ, ਮਹਾਰਾਜ ਦਰਦ ਨਹੀਂ ਹਟਿਆ। ਮਹਾਰਾਜ ਕਹਿੰਦੇ ਇਹ ਹੋਟਲ ਤੇ ਜਾ ਕੇ ਮੀਟ ਖਾਇਆ ਹੁੰਦੇ ਸੀ, ਪਾਠੀ ਵੀ ਹੋਟਲ ਤੇ ਖਾਇਆ ਹੁੰਦੇ ਸੀ। ਕਹਿੰਦੇ ਫਿਰ ਦਰਦ ਕਿੱਥੋਂ ਹਟਣਾ ਇਹਨਾਂ ਦਾ? ਇਹ ਕਰਕੇ ਮਹਾਰਾਜ ਕਹਿੰਦੇ ਜੇ ਇੱਕ ਹੋਏ ਤਾਂ ਉਗਵੈ ਰੁੱਤੀ ਹੂ ਰੁੱਤ ਹੋਏ, ਨਾ ਬੰਦੇ ਸੱਚੇ ਸੁੱਚੇ। ਗੁਰੂ ਗ੍ਰੰਥ ਸਾਹਿਬ ਨੂੰ ਦੋਸ਼ ਦੇਈ ਜਾਣੇ, ਪਾਠ ਕਰਿਆ ਸੀ ਜੀ, ਕੋਈ ਬਣਿਆ ਤਾਂ ਹੈ ਨਹੀਂ, ਉਹ ਪਾਠ ਕਰਿਆ ਸੀ, ਪਾਠ ਤਾਂ ਸੁੱਚਾ ਹੀ ਆ ਪਰ ਆਪਾਂ ਨਹੀਂ ਸੁੱਚਿਆ, ਆਪਾਂ ਗਲਤ ਬੰਦੇ ਹਾਂ। ਸੋ ਸਿੱਧਾਂ ਨੇ ਬੇਨਤੀ ਕੀਤੀ ਜੀਵ ਦਾ ਆਧਾਰ ਕਿਸ ਤਰ੍ਹਾਂ ਹੋਵੇ। ਮਹਾਰਾਜ ਦ੍ਰਿਸ਼ਟਾਂਤ ਦਿੰਦੇ ਨੇ, ਨਾਨਕ ਪਾਹੈ ਬਾਹਰ ਆ ਕੋਰਾ ਰੰਗ ਨਾ ਸੋਏ। ਸਿੱਧੋ ਜਿਵੇਂ ਪਾਹੈ ਹੁੰਦੇ ਲਾਗ ਤੋਂ ਬਾਹਰਾ, ਲਾਗ ਤੋਂ ਬਿਨਾਂ ਕੋਰੇ ਬਸਤਰ ਨੂੰ ਸੋਭਨੀਕ ਪੱਕਾ ਰੰਗ ਨਹੀਂ ਚੜ੍ਹਦਾ। ਕੋਰੇ ਬਸਤਰ ਨੂੰ ਪਹਿਲਾਂ ਧੋ ਕੇ ਫੇਰ ਰੰਗ ਚੜ੍ਹਾਉਂਦੇ ਆ। ਇਵੇਂ ਮਨ ਰੂਪੀ ਕੋਰੇ ਬਸਤਰ ਨੂੰ ਭਗਤੀ ਰੂਪੀ ਰੰਗ ਨਹੀਂ ਚੜ੍ਹਦਾ। ਕੋਰਾ ਰੰਗ ਕਦੇ ਨਾ ਚੜ੍ਹਾ ਜੇ ਲੋਚਾ ਸਭ ਕੋਈ। ਕੋਰੇ ਲੱਠੇ ਨੂੰ ਕਦੇ ਰੰਗ ਨਹੀਂ ਚੜ੍ਹਦਾ, ਪਹਿਲਾਂ ਸਾਬਣ ਨਾਲ ਧੋਣਾ ਪੈਂਦਾ, ਉਹਦੀ ਪਾਣ ਜੀ ਲਾਉਣੀ ਪੈਂਦੀ ਹੈ। ਫਿਰ ਬੇਨਤੀ ਕੀਤੀ ਫਿਰ ਕਿਸ ਤਰ੍ਹਾਂ ਰੰਗ ਚੜ੍ਹੇ ਜੀ। ਭੈ ਵਿੱਚ ਖੁੰਬ ਚੜ੍ਹਾਈ ਹੈ ਸਰਮ ਪਾਹੋ ਤਨ ਹੋਏ। ਕਹਿੰਦੇ ਦਿਲ ਵਿੱਚ ਪਰਮੇਸ਼ਰ ਦਾ ਖੌਫ ਧਾਰਨਾ, ਇਹੀ ਖੁੰਬ ਉੱਤੇ ਮਨ ਰੂਪੀ ਕੱਪੜੇ ਨੂੰ ਚਾੜੇ ਅਤੇ ਖੋਟਿਆਂ ਕੰਮਾਂ ਵੱਲੋਂ ਸ਼ਰਮ ਹੋਣੀ ਇਹ ਮਨ ਰੂਪੀ ਕੱਪੜੇ ਨੂੰ ਪਾ ਲਗਾਵੇ। ਕੱਪੜੇ ਨੂੰ ਸ੍ਰੇਸ਼ਟ ਪੱਕਾ ਰੰਗ ਚੜ੍ਹਾਉਣ ਲਈ ਫਟਕੜੀ ਆਦਿਕ ਦੀ ਦਿੱਤੀ ਪਾਣ ਨੂੰ ਪਾ ਕਹਿੰਦੇ ਨੇ। ਨਾਨਕ ਭਗਤੀ ਜੇ ਰੱਪੈ ਕੂੜੈ ਸੋਏ ਨਾ ਕੋਏ। ਮਹਾਰਾਜ ਕਥਨ ਕਰਦੇ ਸਤਸੰਗ ਰੂਪੀ ਜਿਹੜੀ ਮੱਟੀ ਵਿੱਚ ਨਾਮ ਜਲ ਪਾ ਕੇ ਭਗਤੀ ਰੂਪ ਰੰਗ ਵਿੱਚ ਮਨ ਰੂਪੀ ਕੱਪੜੇ ਨੂੰ ਗੁਰੂ ਰੂਪੀ ਲਲਾਰੀ ਰੱਪੈ ਹੁੰਦਾ ਰੰਗਣਾ ਕਰਨ, ਤਾਂ ਇਹਨੂੰ ਕੂੜੈ ਭਾਵ ਝੂਠ ਦੀ ਕਨਸੋ ਕੋਈ ਨਹੀਂ ਫਿਰ ਲੱਗਦੀ। ਮਹੱਲਾ ਪਹਿਲਾ। ਕਲਯੁਗ ਦੇ ਲੱਛਣ ਹੋਰ ਸੁਣਾਓ ਮਹਾਰਾਜ, ਦੁਨੀਆਂ 'ਚ ਕੀ ਹਾਲ ਹੈ। ਲੱਭ ਪਾਪ ਦੋਏ ਰਾਜਾ ਮਹਿਤਾ ਕੂੜ ਹੋਆ ਸਿੱਖਦਾਰ। ਜਿੱਥੇ ਲੱਭ ਪਾਪ ਦੋਏ, ਜਿੱਥੇ ਇਹ ਦੋਏ ਇਕੱਠਾ ਆਉਂਦਾ ਹਰੇਕ ਜਗ੍ਹਾ ਦਿਵਸ ਰਾਤ ਦੋਏ, ਇਉਂ ਦੋਏ 'ਤੇ ਵਿਸ਼ਰਾਮ ਆਉਣਾ। ਪਦਾਰਥਾਂ ਦਾ ਜਿਹੜਾ ਲੱਭ ਕਰਨਾ, ਲੋਭ ਕਰਨਾ, ਇਹ ਰਾਜਾ ਬਣ ਗਿਆ ਦੁਨੀਆਂ 'ਚ। ਬਸ ਖਾਣ ਦਾ ਹੀ ਲੱਭ ਹੈ, ਉਹ ਮੈਨੂੰ ਮਿਲ ਜੇ, ਉਹ ਮਿਲ ਜੇ। ਦੂਸਰਾ ਜੋ ਪਾਪ, ਇਹ ਮਹਿਤਾ ਤੋਂ ਪਾਪ ਪਟਵਾਰੀ ਹੈ, ਵਜ਼ੀਰ ਹੈ। ਕੂੜ ਹੁੰਦਾ ਝੂਠ ਬੋਲਣਾ, ਇਹ ਥਾਣੇਦਾਰ ਬਣਿਆ ਹੋਇਆ। ਕਲਯੁਗ 'ਚ ਕੇਵਲ ਝੂਠ ਹੀ ਪ੍ਰਧਾਨ ਹੈ। ਕਲ ਕੋ ਕੂਰਕ ਹੈ ਅਗਵਾਨੀ, ਕੂਰ ਵਿਕਾਰਨ ਕੀ ਰਾਜਧਾਨੀ। ਕੂੜ ਫਿਰੈ ਪ੍ਰਧਾਨ ਮੇਲਾ ਲੋ। ਕਾਮ ਨੇਵ ਸੱਦ ਪੁੱਛੀ ਹੈ ਬਹਿ ਬਹਿ ਕਰੇ ਵਿਚਾਰ। ਕਾਮ ਰੂਪੀ ਜਿਹੜਾ ਚੋਬਦਾਰ ਹੈ, ਵਜ਼ੀਰ ਹੈ, ਕੋਈ ਗੱਲ ਪੁੱਛਣੀ ਹੋਵੇ ਤਾਂ ਇਹਨਾਂ ਨੂੰ ਸੱਦ ਕੇ ਬੁਲਾ ਕੇ ਪੁੱਛੀ ਜਾਂਦੀ ਹੈ। ਜਿਹੜਾ ਬੰਦਾ ਦੁਨੀਆਂ 'ਚ ਕੰਮ ਹੀ ਹੈ, ਲੋਕ ਉਹ ਤੋਂ ਸਲਾਹ ਲੈਂਦੇ, ਕਹਿੰਦੇ ਬੰਦਾ ਬੜਾ ਸਿਆਣਾ। ਇਹ ਸਾਰੇ ਲੋਭੀ ਪਾਪੀ ਕੂੜੇ ਕਾਮੀ ਬੈਠ ਬੈਠ ਕੇ ਵਿਚਾਰ ਕਰਦੇ ਨੇ। ਕਹਿੰਦੇ ਕਲਯੁਗ 'ਚ ਲੋਭੀਆਂ ਕਾਮੀਆਂ ਝੂਠੀ ਚੋਰ ਚੱਕੇ ਚੌਧਰੀ ਹੋਣਗੇ ਕਲਯੁਗ ਦੇ ਵਿੱਚ, ਕਿਉਂ? ਉਹ ਕਹਿਣਗੇ ਅਸੀਂ ਗੁਰਮਤਿ ਦੀ ਗੱਲ ਦੱਸਦੇ ਹਾਂ। ਜਿਹੜੇ ਅੰਮ੍ਰਿਤਧਾਰੀ ਹੋਣਗੇ, ਉਹ ਨਾਮ ਜਪਣ ਵਾਲੇ ਕਹਿਣਗੇ ਇਹ ਤਾਂ ਵਿਚਾਰੇ ਭੋਲੇ, ਇਹਨਾਂ ਨੂੰ ਨਹੀਂ ਪਤਾ, ਤੁਸੀਂ ਤਾਂ ਗੁਰਮੁਖ ਹੋ ਜੀ, ਤੁਹਾਨੂੰ ਨਹੀਂ ਕਿਸੇ ਗੱਲ ਦਾ ਪਤਾ, ਸਾਨੂੰ ਬਹੁਤ ਸਿਆਣਪ ਹੈ। ਇਉਂ ਲੋਕ ਹੋਣਗੇ ਕਲਯੁਗ ਦੇ ਵਿੱਚ। 469 ਅੰਗ 'ਤੇ ਫਰਮਾਉਂਦੇ ਨੇ, ਅੰਧੀ ਰਈਅਤ ਗਿਆਨ ਵਿਹੂਣੀ ਭਾਹੇ ਭਰੇ ਮੁਰਦਾਰ। ਸਰੂਪ ਗਿਆਨ ਤੋਂ ਬਿਨਾਂ ਹੋਣ ਕਰਕੇ ਸਾਰੀ ਪਰਜਾ ਹੀ ਅੰਨੀ ਹੋ ਰਹੀ ਹੈ। ਤ੍ਰਿਸ਼ਨਾ ਦੀ ਭਾਹੇ ਹੁੰਦੀ, ਅੱਗ ਨਾਲ ਭਰੇ ਹੋਏ ਜੀਵ ਝੂਠ ਬੋਲਣ ਰੂਪ ਮੁਰਦਾਰ ਨੂੰ ਖਾ ਰਹੇ ਨੇ। ਕੂੜ ਬੋਲ ਮੁਰਦਾਰ ਖਾਏ। ਕਲਯੁਗ ਦੇ ਲੱਛਣ ਹੋਰ ਸੁਣੋ। ਗਿਆਨੀ ਨੱਚਹਿ ਵਾਜੇ ਵਾਹਵਹਿ ਰੂਪ ਕਰਹਿ ਸਿੰਗਾਰ। ਗਿਆਨਵਾਨ ਕੌਣ? ਕਹਿੰਦੇ ਉਹਨਾਂ ਦੇ ਸਾਂਗ ਬਣਾ ਕੇ ਲੋਕ ਗਿਆਨਵਾਨਾਂ ਦੇ ਨੱਚਦੇ ਨੇ। ਚੇਲੇ ਬਾਜਿਆਂ ਨੂੰ ਵਾਹਵਹਿ ਵਜਾਉਂਦੇ ਨੇ, ਕਈ ਤਰ੍ਹਾਂ ਦੇ ਸੁੰਦਰ ਰੂਪ ਬਣਾ ਕੇ ਸ਼ਿੰਗਾਰਾਂ ਨੂੰ ਕਰਦੇ ਨੇ। ਕਲਯੁਗ ਦੇ ਗਿਆਨੀ ਪੁਰਸ਼ ਨੱਚਦੇ ਤੇ ਬਾਜਿਆਂ ਨੂੰ ਵਜਾਉਂਦੇ ਨੇ। ਉੱਚੇ ਕੁੱਕ ਹੈ ਵਾਦਾ ਗਾਵ ਹੈ ਜੋਧਾ ਕਾ ਵਿਚਾਰ। ਫਿਰ ਕਹਿੰਦੇ ਉੱਚਾ ਕੁੱਕ ਹੈ ਬੋਲਦੇ ਨੇ, ਵਾਦਾ ਝਗੜਿਆਂ ਨੂੰ ਗਾਉਂਦੇ ਨੇ, ਸੂਰਮਿਆਂ ਦਾ ਵਿਚਾਰ ਕਰਦੇ ਨੇ ਕਿ ਫਲਾਣਾ ਫਲਾਣਾ ਸੂਰਮਾ ਚੰਗਾ। ਮੂਰਖ ਪੰਡਿਤ ਹਿਕਮਤ ਹੁੱਜਤ ਸੰਜੈ ਕਰਹਿ ਪਿਆਰ। ਕਲਯੁਗ ਵਿੱਚ ਜਿਹੜੇ ਮਹਾਂਮੂਰਖ ਹੋਣਗੇ, ਉਹਨਾਂ ਦਾ ਨਾਮ ਲੋਕ ਕਹਿਣਗੇ ਬੜਾ ਪੰਡਿਤ ਆਦਮੀ ਸਿਆਣਾ ਹੈ, ਤੇ ਹੁਜਤਾਂ ਕਰਨ ਵਾਲਿਆਂ ਦਾ ਨਾਮ ਕਹਿੰਦੇ ਹਿਕਮਤ ਵੈਦ ਹੋਵੇਗਾ। ਤੋ ਇਹ ਚਤਰ ਹੋਵੇਗਾ ਤੇ ਪਦਾਰਥਾਂ ਦੇ ਇਕੱਤਰ ਕਰਨ ਵਿੱਚ ਪ੍ਰੇਮ ਧਾਰਨਗੇ, ਵਿਸ਼ਿਆਂ ਦੇ ਭੋਗਣ ਵਾਸਤੇ ਔਰਤ ਨਾਲ ਪ੍ਰੇਮ ਕਰਨਗੇ। ਧਰਮੀ ਧਰਮ ਕਰਹਿ ਗਾ ਵਾਵ ਹੈ ਮੰਗੈ ਮੋਖ ਦੁਆਰ। ਧਰਮੀ ਪੁਰਸ਼ ਧਰਮ ਨੂੰ ਧਾਰ ਕੇ ਉਹਦਾ ਫਲ ਗਵਾ ਲੈਣਗੇ, ਸ਼ਕਾਮ ਕਰਮਾਂ ਦੇ ਕਰਨ ਕਰਕੇ, ਸਹਿਤ ਕਾਮਨਾ ਦੇ। ਕੋਈ ਧਰਮੀ ਕੰਮ ਕਰਨ, ਇਹਦਾ ਫਲ ਆਹ ਮਿਲ ਜੇ, ਆਹ ਮਿਲ ਜੇ, ਨਿਸਕਾਮ ਹੋ ਕੇ ਨਹੀਂ ਕਰਨਗੇ ਕਰਮ। ਜਿਸ ਤਰ੍ਹਾਂ ਕਿ 4-5 ਸਾਧੂਆਂ ਨੂੰ ਘਰ ਲਿਆ ਕੇ ਬੜੇ ਸਤਿਕਾਰ ਨਾਲ ਰੋਟੀ ਖਵਾ ਕੇ ਫਿਰ ਉਹ ਰੋਟੀ ਦਾ ਮੁੱਲ ਮੰਗ ਲੈਂਦੇ ਨੇ ਦੁਆਰ ਦੇ ਉੱਤੇ ਹੀ, ਮੰਗੈ ਮੋਖ ਦੁਆਰ। ਕਹਿੰਦੇ ਗ੍ਰਿਸਤੀ ਲੋਕ ਸੰਤਾਂ ਨੂੰ ਆਖਦੇ ਸਾਡੀ ਇਸ ਤਰ੍ਹਾਂ ਅਰਦਾਸ ਕਰੋ, ਪੁੱਤਰ ਰਾਜੀ ਹੋ ਜੇ, ਫਲਾਨਾ ਕੰਮ ਬਣ ਜੇ। ਕਹਿੰਦੇ ਕੀਤਾ ਧਰਮ ਉੱਥੇ ਹੀ ਖਰਾਬ ਕਰ ਲੈਂਦੇ ਨੇ। ਨਿਸ਼ਕਾਮ ਕਰਮ ਕੀਤੇ ਬਗੈਰ ਹੀ ਮੋਖ ਦਾ ਦੁਆਰਾ ਗਿਆਨ ਮੰਗਣਗੇ, ਉਹਨਾਂ ਨੂੰ ਗਿਆਨ ਦੀ ਪ੍ਰਾਪਤੀ ਕਿਵੇਂ ਹੋਵੇਗੀ? ਧਰਮੀ ਪੁਰਸ਼ ਧਰਮ ਨੂੰ ਕਰਕੇ ਗਵਾ ਲੈਣਗੇ, ਕਿਉਂਕਿ ਘਰ ਦੇ ਦਰਵਾਜ਼ੇ ਉੱਪਰ ਹੀ ਮੋਖ ਨੂੰ ਮੰਗ ਲੈਣਗੇ। ਜਤੀ ਸਦਾਵ ਹੈ ਜੁਗਤ ਨਾ ਜਾਣ ਹੈ ਛੱਡ ਬਹਿ ਹੈ ਘਰ ਬਾਰ। ਕਈ ਇਹੋ ਜਿਹੇ ਹੋਣਗੇ ਜੋ ਆਪਣੇ ਆਪ ਨੂੰ ਜਤੀ ਸਦਾਉਣਗੇ ਪਰ ਜਤ ਦੀ ਜੁਗਤੀ ਨੂੰ ਜਾਣਨਗੇ ਅਤੇ ਲੋਕ ਦਿਖਾਵੇ ਲਈ ਘਰ ਬਾਰ ਨੂੰ ਛੱਡ ਕੇ ਬਾਹਰ ਬਣਾਂ ਵਿੱਚ ਜਾ ਬੈਠਣਗੇ। ਸਭ ਕੋ ਪੂਰਾ ਆਪੇ ਹੋਵੇ ਘੱਟ ਨਾ ਕੋਈ ਆਖੈ। ਸਭ ਕੋਈ ਆਪਣੇ ਆਪ ਨੂੰ ਪੂਰਾ ਹੋ ਕੇ ਬੈਠੇਗਾ, ਆਪਣੇ ਆਪ ਨੂੰ ਕੋਈ ਨਹੀਂ ਕਹੇਗਾ ਕਿ ਮੈਂ ਘੱਟ ਹਾਂ। ਘਾਟ ਨਾ ਕਿਨਹੀਂ ਕਹਾਇਆ, ਸਭ ਕਹਿਤੇ ਹੈ ਪਾਇਆ। ਤੋ ਘਰ ਘਰ ਹੋਏ ਬਹਿ ਹੈ ਰਾਮਾ ਤਿੰਨ ਤੇ ਸਰੈ ਨਾ ਕਉ ਕਾਮਾ। ਸਿੱਧਾਂ ਨੇ ਬੇਨਤੀ ਕੀਤੀ, ਵੱਡਾ ਕੌਣ ਹੋਵੇਗਾ। ਪਤ ਪਰਵਾਣਾ ਪਿੱਛੇ ਪਾਈਐ ਤਾਂ ਨਾਨਕ ਤੋਲਿਆ ਜਾਪੈ। ਗੁਰੂ ਨਾਨਕ ਦੇਵ ਜੀ ਕਥਨ ਕਰਦੇ, ਬੁੱਧੀ ਰੂਪੀ ਤੱਕੜੀ ਵਿੱਚ ਵਿਚਾਰ ਰੂਪੀ ਪਰਵਾਣਾ ਹੁੰਦਾ ਵੱਟਾ ਪਾ ਕੇ। ਜੀਵ ਦੀ ਪਤ ਆਪਰ ਨੂੰ ਪਿੱਛੇ ਪਾ ਕੇ ਤੋਲੀਏ ਤਾਂ ਫਿਰ ਤੋਲਿਆ ਜਾਪੈ ਹੁੰਦਾ, ਜਾਣਿਆ ਜਾਂਦਾ। ਜੇ ਤਾਂ ਮਹਾਤਮਾ ਦੀ ਪਤ ਆਪਰ ਨਾਲ ਉਹਦੀ ਪਤ ਆਪਰ ਪੂਰੀ ਹੋ ਗਈ ਤਾਂ ਨਿਸ਼ਚੇ ਕਰੋ ਕਿ ਠੀਕ ਮਹਾਤਮਾ ਹੀ ਹੈ, ਤੇ ਜੇ ਪਤ ਆਪਰ ਪੂਰੀ ਨਾ ਹੋਈ ਤਾਂ ਉਹਨੂੰ ਘੱਟ ਹੀ ਜਾਣੇ। ਮਹੱਲਾ ਪਹਿਲਾ ਵਧੀ ਸਵੱਜਗ ਨਾਨਕਾ ਸੱਚਾ ਵੇਖੈ ਸੋਏ। ਇਹ ਪਾਠ ਸਵਜਗ ਨਹੀਂ ਕਰਨਾ, ਸਵੱਜਗ ਕਰਨਾ। ਵਧੀ ਸਵੱਜਗ ਨਾਨਕਾ, ਜੋ ਅਕਾਲ ਪੁਰਖ ਨੇ ਵਧੀ ਤੋਂ ਭਾਵ ਠੱਟੀ ਹੈ, ਸਵੱਜਗ ਪ੍ਰਗਟ ਸੋਏ, ਉਹਨੂੰ ਸੱਚਾ ਵਾਹਿਗੁਰੂ ਆਪ ਹੀ ਜਿਹੜਾ ਨਾ ਬਣੀ ਹੋਈ ਸਾਰੀ ਦੁਨੀਆਂ ਦੇ ਉੱਤੇ ਵੇਖ ਰਿਹਾ ਹੈ। ਸਭਨੀ ਛਾਲਾਂ ਮਾਰੀਆਂ ਕਰਤਾ ਕਰੇ ਸੋ ਹੋਏ। ਸਾਰਿਆਂ ਜੀਵਾਂ ਨੇ ਕਰਮਾਂ ਰੂਪੀ ਛਾਲਾਂ ਮਾਰੀਆਂ, ਕਿਸੇ ਚੰਗੇ ਕਰਮਾਂ ਨੇ, ਕਿਸੇ ਨੇ ਮੰਦ ਕਰਮਾਂ ਦੇ ਕਾਨੇ ਰੂਪ ਛਾਲਾਂ ਮਾਰੀਆਂ। ਅੱਗਿਓਂ ਜੋ ਕਰਤਾ ਵਾਹਿਗੁਰੂ ਕਰਦਾ ਉਹੀ ਗੱਲ ਹੁੰਦੀ ਹੈ। ਅੱਗੇ ਜਾਤ ਨਾ ਜ਼ੋਰ ਹੈ ਅੱਗੇ ਜੀਓ ਨਵੇ। ਪਰਲੋਕ ਵਿੱਚ ਅੱਗੇ ਭੈਣ ਭਾਈ ਕਹਿੰਦੇ ਜਾਤੀ ਦਾ ਜ਼ੋਰ ਨਹੀਂ, ਨਾ ਜਾਤੀ ਨੇ ਜਾਣਾ ਨਾ ਉੱਥੇ ਬਲ ਨੇ ਜਾਣਾ। ਸੋ ਇਸ ਕਰਕੇ ਅੱਗੇ ਪ੍ਰਲੋਕ ਵਿੱਚ ਨਵੇਂ ਜੀਵ ਜਿਹੜੇ ਜਮਦੂਤ, ਅੱਗੇ ਨਵੇਂ ਹੀ ਬੰਦੇ ਮਿਲਣੇ ਆਪਾਂ ਨੂੰ। ਪ੍ਰਲੋਕ ਵਿੱਚ ਦੁਸ਼ਟ ਪੁਰਖਾਂ ਨੂੰ ਜੀ ਸ਼ਬਦ ਨਹੀਂ ਹੋਵੇਗਾ, ਉੱਥੇ ਆਓ ਜੀ ਨਹੀਂ ਕਹਿਣਾ, ਵੇ ਹੁੰਦਾ ਨਰਾਦਰੀ ਹੋਵੇਗਾ। ਗੁਰਮੁਖ ਪੁਰਸ਼ਾਂ ਨੂੰ ਅੱਗੇ ਪ੍ਰਲੋਕ ਵਿੱਚ ਜੀ ਸ਼ਬਦ ਹੋਵੇਗਾ, ਨਰਾਦਰ ਉਹਨਾਂ ਦਾ ਹੁੰਦਾ ਨਹੀਂ। ਜਿਨ ਕੀ ਲੇਖੈ ਪਤ ਪਵੈ ਚੰਗੇ ਸੇ ਹੀ ਕੇ। ਜਿਨ੍ਹਾਂ ਪੁਰਸ਼ਾਂ ਦੀ ਪਤ ਆਪਰੋਂ ਲੇਖੇ ਚ ਪਈ ਹੈ, ਸੇ ਹੀ ਕੇ ਹੁੰਦਾ, ਉਹ ਕੋਈ ਪੁਰਸ਼ ਚੰਗੇ ਸਮਝ ਨਾ ਕਰੋ। ਪੌੜੀ ਧੁਰ ਕਰਮ ਜਿਨ੍ਹਾਂ ਕਹੋ ਤੁਧ ਪਾਇਆ ਤਾਂ ਤਿੰਨੀ ਖਸਮ ਤੇ ਆਇਆ। ਮਹਾਰਾਜ ਜਿਨ੍ਹਾਂ ਦੇ ਧੁਰੋਂ ਹੀ ਤੁਸੀਂ ਚੰਗੇ ਕਰਮ ਪਾਏ ਨਾ ਮਸਤਕ ਤੇ, ਉਹਨਾਂ ਨੇ ਵਾਹਿਗੁਰੂ ਵਾਹਿਗੁਰੂ ਧਿਆਇਆ। ਇਹਨਾਂ ਜਨਤਾ ਕਹਿ ਬਸ ਕਿਛ ਨਾ ਹੀ ਤੁਧ ਵੇਖੀ ਜਗ ਤੋਂ ਪਾਇਆ। ਤੁਸੀਂ ਵੇਖੀ ਹੁੰਦਾ ਭਿੰਨ ਭਿੰਨ ਤਰ੍ਹਾਂ ਦਾ ਜੀਵਾਂ ਵਾਲਾ ਸੰਸਾਰ ਪੈਦਾ ਕੀਤਾ, ਇਹਨਾਂ ਜੀਵਾਂ ਦੇ ਵੱਸ ਹੁੰਦਾ ਅਖਤਿਆਰ ਕੁਛ ਵੀ ਨਹੀਂ ਹੈ। ਇੱਕ ਨਾ ਨੂੰ ਤੂੰ ਮੇਲ ਲਹਿ ਇੱਕ ਆਪ ਹੋ ਤੁਧ ਖੁਆਇਆ। ਇੱਕਨਾਂ ਨੂੰ ਤੁਸੀਂ ਆਪਣੇ ਨਾਲ ਮੇਲ ਲੈਂਦੇ ਹੋ ਗੁਰਮੁਖਾਂ ਨੂੰ, ਤੇ ਮਨਮੁਖਾਂ ਨੂੰ ਆਪਣੇ ਵੱਲੋਂ ਭੁਲਾ ਕੇ ਖੁਆਰ ਕਰਕੇ ਪਰੇ ਨੂੰ ਮੋੜ ਦਿੰਦੇ ਹੋ, ਇੱਧਰ ਨੂੰ ਆ ਹੀ ਨਹੀਂ ਸਕਦੇ ਉਹ। ਗੁਰ ਕਿਰਪਾ ਤੇ ਜਾਣਿਆ ਜਿੱਥੇ ਤੁਧ ਆਪ ਬੁਝਾਇਆ। ਗੁਰਾਂ ਦੀ ਕਿਰਪਾ ਦ੍ਰਿਸ਼ਟੀ ਦੁਆਰੇ ਆਪੇ ਜਾਣੇ ਜਾਂਦੇ ਹੋ, ਜਿੱਥੇ ਜਿਨ੍ਹਾਂ ਗੁਰਾਂ ਨੂੰ ਤੁਸੀਂ ਆਪਣਾ ਆਪ ਦੱਸਿਆ ਹੋਇਆ, ਜਿਸ ਵਡਭਾਗੀ ਮਨੁੱਖ ਦੇ ਹਿਰਦੇ ਵਿੱਚ ਤੈਨੇ ਆਪਣਾ ਆਪ ਸਮਝਾ ਦਿੱਤਾ, ਤਿੱਥੇ ਗੁਰਾਂ ਦੀ ਕਿਰਪਾ ਨਾਲ ਹੀ ਉਹਨੇ ਤੈਨੂੰ ਜਾਣਿਆ। ਸਹਿਜੇ ਹੀ ਸੱਚ ਸਮਾਇਆ, ਉਹ ਸਹਿਜੇ ਸੁਤੇ ਸਿੱਧੀ ਤੇਰੇ ਸੱਚ ਸਰੂਪ ਵਿੱਚ ਸਮਾਇਆ, ਅਭੇਦ ਹੋ ਗਿਆ, ਉਹਨਾਂ ਉੱਤੇ ਆਪ ਜੀ ਨੇ ਕਿਰਪਾ ਕਰ ਦਿੱਤੀ ਹੈ। ਇਸ ਪ੍ਰਕਾਰ ਮਹਾਰਾਜ ਨੇ 11 ਸਲੋਕਾਂ ਤੱਕ ਭਾਵ ਨੂੰ ਬਖਸ਼ਿਸ਼ ਕੀਤੀ ਹੈ। ਦੁਪਹਿਰ ਦੇ ਸਮੇਂ ਦਾ ਸਰਵਣ ਕਰਾਂਗੇ, 1 ਤੋਂ 2 ਵਿੱਚ ਸਤਿਗੁਰੂ ਮਹਾਰਾਜ ਬਖਸ਼ਿਸ਼ ਕਰਨਗੇ। ਜਿਸ ਪ੍ਰਕਾਰ ਵਾਹਿਗੁਰੂ 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 ਵਾਹਿਗੁਰੂ।